ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪ੍ਰਕਾਸ਼ਮਾਨ ਹੋ ਕੇ ਅੱਜ ਦਾ ਇਹ ਪਾਵਨ ਸ੍ਰੀ ਮੁਖਵਾਕ ਸਾਹਿਬ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਪਾਵਨ ਰਸਮਾਂ ਦੁਆਰਾ ਆਪਾਂ ਨੂੰ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਜੀ ਨੇ ਇਸ ਪਾਵਨ ਹੁਕਮ ਦੇ ਅੰਦਰ ਅਕਾਲ ਪੁਰਖ ਵਾਹਿਗੁਰੂ ਨੇ ਸੰਬੋਧਨ ਹੋ ਕੇ ਬੇਨਤੀਆਂ ਕੀਤੀਆਂ ਨੇ। ਬਹਰਹਾਲ ਅਸੀਂ ਆਪ ਜੀ ਤੋਂ ਨਾਮ ਦੀ ਦਾਤ ਮੰਗਦੇ ਹਾਂ। ਅਸੀਂ ਆਪ ਜੀ ਦੇ ਦਰਸ਼ਨ ਚਾਹੁੰਦੇ ਹਾਂ। ਆਪ ਕਿਰਪਾ ਕਰਕੇ ਸਾਨੂੰ ਨਾਮ ਦੀ ਦਾਤ ਅਤੇ ਆਪਣੇ ਪਾਵਨ ਸਰੂਪ ਦੇ ਦਰਸ਼ਨ ਬਖਸ਼ਿਸ਼ ਕਰਕੇ ਸਾਡਾ ਆਵਾਗਮਨ ਦਾ ਚੱਕਰ 84 ਦਾ ਗੇੜ ਮਹਾਰਾਜ ਆਪ ਕਿਰਪਾ ਕਰਕੇ ਮਿਟਾ ਦਿਓ। ਇਹ ਸਤਿਗੁਰਾਂ ਨੇ ਅੱਜ ਦੇ ਪਾਵਨ ਸ੍ਰੀ ਮੁਖਵਾਕ ਵਿੱਚ ਅਕਾਲ ਪੁਰਖ ਦੇ ਚਰਨਾਂ ਵਿੱਚ ਬੇਨਤੀਆਂ ਕੀਤੀਆਂ ਨੇ। ਆਓ ਪਿਆਰ ਸਹਿਤ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸਰਵਣ ਕਰਨਾ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਧਨਾਸਰੀ ਮਹੱਲਾ ਤੀਜਾ ਘਰ ਚੌਥਾ।
ਸੰਗਤ ਜੀ, ਰਾਗ ਧਨਾਸਰੀ ਵਿੱਚ ਤੀਸਰੇ ਪਾਤਸ਼ਾਹ ਧੰਨ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਇਹ ਪਾਵਨ ਮੁਖਵਾਕ ਉਚਾਰਨ ਕੀਤਾ ਔਰ ਚੌਥੇ ਸੁਰ ਘਰ ਸੁਰਪਾਲ ਵਿੱਚ ਇਹ ਸ਼ਬਦ ਦਾ ਗਾਇਨ ਕਰਨ ਦਾ ਉਪਦੇਸ਼ ਦਿੱਤਾ ਹੈ ਔਰ ਸਤਿਗੁਰੂ ਜੀ ਨੇ ਗੁਰਬਾਣੀ ਦੇ ਅੰਦਰ ਧਨਾਸਰੀ ਨੂੰ ਰਾਗੜੀ ਵੀ ਦਰਸਾਇਆ ਹੈ। ਧਨਾਸਰੀ ਧਨਵੰਤੀ ਜਾ ਰਹੀ ਹੈ ਭਾਈ, ਪਰ ਇੱਥੇ ਹਜ਼ੂਰ ਨੇ ਰਾਗ ਧਨਾਸਰੀ ਮਹੱਲਾ ਤੀਜਾ ਘਰ ਚੌਥਾ ਸੱਸੇ ਨੂੰ ਸਿਹਾਰੀ ਰਾਰੇ ਨੂੰ ਬਿਹਾਰੀ ਲਾ ਕੇ ਇਹਦਾ ਸ਼ੁੱਧ ਉਚਾਰਨ ਕੀਤਾ ਹੈ। ਰਾਗ ਧਨਾਸਰੀ ਦੇ ਗਾਇਨ ਕਰਨ ਦਾ ਸਮਾਂ ਦਿਨ ਦਾ ਤੀਜਾ ਪਹਿਰ ਹੈ। 12 ਵਜੇ ਤੋਂ ਲੈ ਕੇ 3 ਵਜੇ ਤੱਕ ਰਾਗ ਧਨਾਸਰੀ ਦਾ ਗਾਇਨ ਕੀਤਾ ਜਾਂਦਾ ਹੈ। ਸਤਿਗੁਰੂ ਜੀ ਦੇ 17 ਘਰਾਂ ਦੇ ਵਿੱਚ ਗੁਰਬਾਣੀ ਦਾ ਕੀਰਤਨ ਕਰਨ ਦੀ ਅਦਾਤ ਕੀਤੀ ਹੈ। ਇੱਥੇ ਹਜ਼ੂਰ ਨੇ ਚੌਥੇ ਘਰ ਸੁਰਪਾਲ ਵਿੱਚ ਇਸ ਪਾਵਨ ਸ਼ਬਦ ਦੇ ਗਾਇਨ ਕਰਨ ਦੀ ਸਾਨੂੰ ਉਪਦੇਸ਼ ਦਿੱਤਾ। ਇੱਕ ਓਅੰਕਾਰ, ਇੱਕ ਜੋ ਅਦੁੱਤੀ ਹੈ, ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ।
ਸਤਿਗੁਰ ਪ੍ਰਸਾਦ,
ਸਤਿ ਚੇਤਨ ਆਨੰਦ ਸਰੂਪ, ਸਤਿਗੁਰੂ ਦੀ ਕਿਰਪਾ ਦਾ ਪ੍ਰਾਪਤ ਹੁੰਦਾ।
ਹਮ ਭੀਖਕ ਭੇਖਾਰੀ ਤੇਰੇ।
ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਅਕਾਲ ਪੁਰਖ ਵਾਹਿਗੁਰੂ ਨੂੰ ਸੰਬੋਧਨ ਹੋ ਕੇ ਕਹਿ ਰਹੇ ਨੇ, ਅਕਾਲ ਪੁਰਖ ਜੀ ਹਮ ਅਸੀਂ ਤਮਾਮ ਜੀਵ ਤੇਰੇ ਦਰ ਦੇ ਭੇਖਾਰੀ ਹਾਂ, ਭੇਖਕ ਹਾਂ, ਤੇਰੇ ਦਰ ਤੋਂ ਟਿਕਿਆ ਮੰਗਣ ਵਾਲੇ ਹਾਂ। ਸਤਿਗੁਰੂ ਜੀ ਨੇ ਗੁਰਬਾਣੀ ਵਿੱਚ ਜ਼ਿਕਰ ਕੀਤਾ ਹੈ, ਸਭ ਤੁਧਾ ਪਾਸੇ ਮੰਗਦੇ ਨਿਤ ਕਰ ਅਰਦਾਸ। ਮਹਾਰਾਜ ਸਾਰੇ ਜੀਵ ਜੰਤੂ ਤੁਹਾਡੇ ਪਾਸੋਂ ਮਿਤਾ ਪ੍ਰਤੀ ਅਰਦਾਸਾਂ ਬੇਨਤੀਆਂ ਕਰਕੇ ਜਾਚਣਾ ਕਰਦੇ ਨੇ, ਮਹਾਰਾਜ ਤੁਹਾਡੇ ਪਾਸੋਂ ਮੰਗਦੇ ਨੇ। ਕੋਈ ਕੁਛ ਮੰਗਦਾ ਹੈ, ਕੋਈ ਕੁਛ ਮੰਗਦਾ ਹੈ। ਮੰਗਾਂ ਜੀਵਾਂ ਦੀਆਂ ਆਪਣੀਆਂ ਆਪਣੀਆਂ ਨੇ, ਪਰ ਪਰਮੇਸ਼ੁਰ ਇਤਨਾ ਦਿਆਲੂ ਹੈ, ਇਤਨਾ ਕਿਰਪਾਲੂ ਹੈ ਕਿ ਕਈ ਵਸਤੂਆਂ ਸਾਨੂੰ ਮੰਗਿਆਂ ਤੋਂ ਬਗੈਰ ਵੀ ਦੇਈ ਜਾਂਦਾ ਹੈ। ਸਤਿਗੁਰਾਂ ਨੇ ਜ਼ਿਕਰ ਕੀਤਾ, ਤੂੰ ਅਣਮੰਗਿਆ ਦਾਨ ਦੇ ਬਣਾ ਸਭਨਾ ਜੀਆਂ। ਮਹਾਰਾਜ ਫਿਰ ਜੀ ਤਾਂ ਤੇਰੇ ਪਾਸੋਂ ਮੰਗਦੇ ਨੇ, ਪਰ ਕੁਛ ਮੰਗਦੇ ਨਹੀਂ। ਉਹ ਸੰਤੋਖ ਵਿੱਚ ਨੇ, ਪਰ ਅੰਦਰੋਂ ਬੇਨਤੀਆਂ ਕਰਦੇ ਨੇ। ਸਮੇਂ ਦੀ ਚੂੜ ਕਾੜ ਯੋਗੀਆਂ ਦੀ ਜਮਾਤ ਸੰਤਰੇਣ ਦੀ ਅਗਵਾਈ ਵਿੱਚ ਉਤਰੀ ਹੋਈ ਸੀ, ਇਹ ਕਈਆਂ ਦਿਨਾਂ ਦੇ ਟੁੱਕੇ ਸਨ। ਬਾਹਰੋਂ ਕਿਸੇ ਤੁਹਾਡੀ ਸੀ ਮੰਗਦੇ, ਅਕਾਲ ਪੁਰਖ ਦੇ ਚਰਨਾਂ ਵਿੱਚ ਬੇਨਤੀ ਕਰਦੇ ਸਨ, ਮਹਾਰਾਜ ਅਸੀਂ ਕਾਫੀ ਦਿਨਾਂ ਤੋਂ ਭੁੱਖੇ ਹਾਂ, ਆਪ ਕਿਰਪਾ ਕਰਕੇ ਸਾਡੀ ਭੁੱਖ ਮਿਟਾਓ। ਦੀਨ ਦੁਨੀਆਂ ਦੇ ਮਾਲਕ ਜਗਤ ਜਲੰਧਰ ਦੇ ਰੱਖਿਅਕ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਜਦ ਵੀ ਰਜਤ ਪੜ ਦਾ ਸੱਚਾ ਸੌਦਾ ਕਰਨ ਗਏ, ਤਾਂ ਉਹ ਵੀ ਰੁਪਈਆਂ ਦੀ ਰਸਤ ਲੈ ਕੇ ਭੁੱਖੇ ਸਾਧੂਆਂ ਨੂੰ ਦੇ ਆਏ ਸਨ। ਸੰਗਤ ਜੀ, ਸਤਿਗੁਰੂ ਪਾਤਸ਼ਾਹ ਵੀ ਕਹਿੰਦੇ ਨੇ ਕਿ ਅਕਾਲ ਪੁਰਖ ਵਾਹਿਗੁਰੂ ਜੀ, ਤੂੰ ਅਣ ਮੰਗਿਆ ਦਾਨ ਦੇ ਬਣਾ ਸਭਨਾ ਜੀਆਂ। ਤੂੰ ਬਗੈਰ ਮੰਗਿਆਂ ਤੋਂ ਸਾਰਿਆਂ ਜੀਆਂ ਨੂੰ ਦਾਨ ਦੇ ਰਿਹਾ ਹੈ। ਸੰਗੋ ਵੀ ਕਿਸੇ ਜੀਵ ਨੂੰ ਕੋਈ ਲੋੜ ਭਾਸਦੀ ਹੋਵੇ ਤੇ ਮੰਗ ਕਰਦਾ ਹੈ। ਆਪਣੇ ਆਪਣੇ ਧਰਮ ਅਨੁਸਾਰ ਤੇ ਆਪਣੇ ਆਪਣੇ ਇਸ਼ਟ ਦੇ ਅੱਗੇ ਜਾ ਕੇ ਬੇਨਤੀਆਂ ਕਰਦਾ ਹੈ ਕਿ ਮੈਨੂੰ ਪੁੱਤਰ ਦੀ ਲੋੜ ਹੈ, ਮੈਨੂੰ ਦੁੱਧ ਦੀ ਲੋੜ ਹੈ। ਵੱਖਰੀਆਂ ਵੱਖਰੀਆਂ ਬੇਨਤੀਆਂ ਨੇ, ਪਰ ਸੱਚੇ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ ਹੈ, ਭਾਈ ਸੋਹਤਾ ਆਪਾਂ ਸਾਰੇ ਮੰਗਦੇ ਹਾਂ, ਦੁੱਖ ਕਦੇ ਕਿਸੇ ਦਾ ਮੰਗਿਆ ਨਹੀਂ, ਦੁੱਖ ਕਦੇ ਵੀ ਕੋਈ ਨਹੀਂ ਮੰਗਦਾ। ਸੰਗਤ ਜੀ ਜੋ ਵੀ ਪਰਮੇਸ਼ਵਰ ਤੋਂ ਮੰਗਦਾ ਉਹ ਕਹਿੰਦਾ ਮਹਾਰਾਜ ਮੈਂ ਸੁਖੀ ਰਹਾਂ, ਮੇਰਾ ਪਰਿਵਾਰ ਸੁਖੀ ਰਹੇ, ਜਿੰਨਾ ਚਿਰ ਮੇਰੇ ਸਵਾਸ ਨੇ ਮਹਾਰਾਜ ਕਿਰਪਾ ਕਰਿਓ ਮੈਨੂੰ ਸੁਖ ਦੀ ਦਾਤ ਬਖਸ਼ਿਸ਼ ਕਰਿਓ। ਦੁੱਖ ਕੋਈ ਨਹੀਂ ਮੰਗਦਾ ਪਰ ਪਰਮੇਸ਼ਵਰ ਦੁੱਖ ਰੂਪੀ ਦਾਤ ਜਿਹੜੀ ਹੈ ਨਾ ਉਹ ਆਪਣੇ ਆਪ ਹੀ ਦੇਈ ਜਾਂਦਾ ਹੈ। ਇਸ ਕਰਕੇ ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਵਾਹਿਗੁਰੂ ਅਸੀਂ ਤੇਰੇ ਦਰ ਤੋਂ ਭੀਖ ਮੰਗਣ ਵਾਲੇ, ਤੇਰੇ ਦਰ ਦੇ ਭਿਖਾਰੀ
ਦੂਲ ਜਪਤ ਹੈ ਦਾਤਾ।
ਹੇ ਅਕਾਲ ਪੁਰਖ ਵਾਹਿਗੁਰੂ ਜੀ ਆਪ ਨਿਜਪਤ ਦਾਤੇ ਹੋ, ਕਿਉਂਕਿ ਆਪ ਜੀ ਦੀ ਕੋਈ ਕਮੇਟੀ ਨਹੀਂ, ਆਪ ਜੀ ਦਾ ਕੋਈ ਸਲਾਹਕਾਰ ਨਹੀਂ ਕਿ ਜਿਹਦੇ ਨਾਲ ਆਪ ਜੀ ਨੇ ਸਲਾਹ ਕਰਕੇ ਪਿੱਕਿਆ ਪਾਉਣੀ ਹੋਵੇ, ਜਾਂ ਕਿਸੇ ਕਮੇਟੀ ਨਾਲ ਸਲਾਹ ਕਰਕੇ ਕਮੇਟੀ ਦੀ ਆਗਿਆ ਲੈ ਕੇ ਫਿਰ ਤੁਸੀਂ ਕੋਈ ਬੇੜਾ ਹੋਵੋ, ਨਹੀਂ ਤੁਸੀਂ ਆਪ ਦਾਤੇ ਹੋ, ਖੁਦ ਮਾਲਕ ਹੋ। ਬੀਏ ਪੇਸ਼ ਦਾ ਮਸਲਤ ਧਰਾ ਹੈ, ਜੋ ਕੁਝ ਕਰੇ ਸੋ ਆਪੇ ਕਰੇ। ਸਤਿਗੁਰੂ ਜੀ ਕਹਿੰਦੇ ਅਕਾਲ ਪੁਰਖ ਵਾਹਿਗੁਰੂ ਕਿਸੇ ਨੂੰ ਪੁੱਛਦਾ ਨਹੀਂ, ਕਿਸੇ ਨਾਲ ਸਲਾਹ ਮਸ਼ਵਰਾ ਨਹੀਂ ਕਰਦਾ, ਇਹ ਜੋ ਕੁਝ ਵੀ ਕਰਦਾ ਆਪ ਹੀ ਕਰਦਾ ਹੈ, ਖੁਦ ਮਾਲਕ ਹੈ। ਸੰਗਤ ਜੀ ਦੁਨੀਆਂ ਦੇ ਅੰਦਰ ਜੇ ਵਿਚਾਰੀਏ ਤੇ ਖੁਦ ਮਾਲਕ ਕੋਈ ਨਹੀਂ ਹੈਗਾ। ਭਾਵੇਂ ਰਾਜੇ ਮਹਾਰਾਜੇ ਉਹ ਵੀ ਖੁਦ ਮੁਖ ਪਿਆਰੀ ਨਹੀਂ ਰੱਖਦੇ, ਉਹਨਾਂ ਨੂੰ ਵੀ ਸਲਾਹ ਮਸ਼ਵਰਾ ਕਰਨਾ ਪੈਂਦਾ। ਪਰ ਅਕਾਲ ਪੁਰਖ ਵਾਹਿਗੁਰੂ ਖੁਦ ਮੁਖ ਪਿਆਰ ਹੈ, ਆਪ ਖੁਦ ਮਾਲਕ ਹੈ, ਉਹ ਜੋ ਚਾਹੇ ਕਰ ਸਕਦਾ ਹੈ। ਤੇ ਸਤਿਗੁਰੂ ਜੀ ਕਹਿੰਦੇ ਨੇ ਤੇ ਨਿਜਪਤ ਹੈ ਦਾਤਾ, ਮਹਾਰਾਜ ਤੂੰ ਖੁਦ ਮਾਲਕ ਹੈ, ਸਾਡਾ ਪਤੀ ਹੈ, ਸਾਡਾ ਮਾਲਕ ਹੈ, ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ, ਇਸ ਕਰਕੇ ਅਸੀਂ ਤੇਰੇ ਭਿਖਾਰੀ ਹਾਂ, ਤੇਰੇ ਦਰ ਤੋਂ ਮੰਗਦੇ ਹਾਂ। ਤੁਦ ਨੂੰ ਚੋਰ ਜਾਈਏ ਕਹਿੰਦਰ, ਕਹਿਣ ਧਰ ਵੀ ਪਾਠ ਕਰਦੇ ਨੇ ਕਿ ਮਹਾਰਾਜ ਤੈਨੂੰ ਛੱਡ ਕੇ ਕਿਹਦੇ ਦਰ ਤੇ ਜਾਈਏ, ਮਹਾਰਾਜ ਕਿਧਰ ਜਾਈਏ, ਤੁਹਾਡੇ ਤੋਂ ਬਗੈਰ ਕੋਈ ਦੂਜਾ ਹੈ ਨਹੀਂ ਜਿਹੜਾ ਦਾਤਾਂ ਦੇਣ ਵਾਲਾ ਹੈ। ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ ਹੈ ਜਿਹੜੇ ਦਾਤੇ ਨੂੰ ਛੱਡ ਕੇ ਮੰਗਤਿਆਂ ਦੇ ਪਾਸੋਂ ਮੰਗਦੇ ਨੇ, ਸੰਗੋ ਵੀ ਉਹਨਾਂ ਦੀ ਕਦੇ ਪੂਰੀ ਨਹੀਂ ਹੁੰਦੀ। ਇਸ ਕਰਕੇ ਹਜ਼ੂਰ ਕਹਿੰਦੇ ਨੇ ਮਹਾਰਾਜ ਤੁਸੀਂ ਸਾਡੇ ਮਾਲਕ ਹੋ, ਦਾਤਾਂ ਦੇਣ ਵਾਲੇ ਹੋ, ਅਸੀਂ ਤਾਂ ਤੁਹਾਡੇ ਦਰ ਦੇ ਭਿਖਾਰੀ ਹਾਂ, ਅਸੀਂ ਤੁਹਾਡੇ ਦਰ ਦੇ ਮੰਗਤੇ ਹਾਂ ਜੀ।
ਵੇਹੋ ਦਾਇਆਲ ਨਾਮ ਦੇਹ ਮੰਗਤ ਜਨ ਕੋ,
ਮੰਗਿਆ ਕੀ ਹੈ ਜੀ, ਸਤਿਗੁਰੂ ਜੀ ਕਹਿੰਦੇ ਹੋ ਦਇਆਲ ਨਾਮ ਦੇ ਮੰਗਤ ਜਨ ਕੋ। ਮਹਾਰਾਜ ਆਪ ਦਇਆ ਦੇ ਘਰ ਵਿੱਚ ਆਓ, ਦਇਆ ਦ੍ਰਿਸ਼ਟੀ ਕਰੋ ਸਾਡੇ ਤੇ, ਸਾਨੂੰ ਮੰਗਤਿਆਂ ਨੂੰ ਨਾਮ ਦੀ ਦਾਤ ਬਖਸ਼ਿਸ਼ ਕਰੋ। ਸੰਗਤ ਜੀ ਇਹ ਦਾਤ ਸਭ ਤੋਂ ਉੱਤਮ ਦਾਤ ਹੈ। ਕੋਈ ਅੰਨ ਮੰਗਦਾ ਹੈ, ਕੋਈ ਧਨ ਮੰਗਦਾ ਹੈ, ਕੋਈ ਕੁਝ ਮੰਗੇਗਾ, ਕੋਈ ਕੁਝ ਮੰਗੇਗਾ, ਪਰ ਜਿਹੜੇ ਪਰਮੇਸ਼ਰ ਦੇ ਪਿਆਰੇ ਨੇ, ਵਾਹਿਗੁਰੂ ਦੇ ਦਾਸ ਨੇ, ਉਹ ਤਾਂ ਨਾਮ ਦੀ ਦਾਤ ਮੰਗਦੇ ਨੇ। ਮਹਾਰਾਜ ਸਾਨੂੰ ਨਾਮ ਦੀ ਦਾਤ ਬਖਸ਼ਿਸ਼ ਕਰੋ। ਤੇ ਜਿਹਨਾਂ ਤੇ ਤ੍ਰੁੱਟਦਾ ਹੈ ਸੰਗਤ ਜੀ, ਫਿਰ ਉਹਨਾਂ ਨੂੰ ਨਾਮ ਦੀ ਦਾਤ ਬਖਸ਼ਿਸ਼ ਕਰਦਾ ਹੈ। ਤੇ ਕਈ ਨਾਮ ਦੀ ਦਾਤ ਪ੍ਰਾਪਤ ਕਰਕੇ ਵੀ ਫਿਰ ਪੁੱਛਦੇ ਰਹਿੰਦੇ ਆ ਦਾਨ ਕਿਵੇਂ ਮਿਲੇਗਾ। ਆ ਕਈ ਅੰਮ੍ਰਿਤਧਾਰੀ ਵੀਰ ਜਿਹੜੇ ਨੇ, ਪੰਜਾਂ ਤੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਮੂਲ ਮੰਤਰ ਗੁਰ ਮੰਤਰ ਦੀ ਦਾਤ ਲੈ ਕੇ ਵੀ ਫਿਰ ਉਹ ਪੁੱਛਦੇ ਰਹਿੰਦੇ ਨੇ, ਭਲਿਆ ਤੈਨੂੰ ਤੇ ਗੁਰੂ ਨੇ ਕਿਰਪਾ ਕਰਕੇ ਦਾਨ ਦੀ ਦਾਤ ਦਿੱਤੀ ਹੈ, ਤੂੰ ਹੁਣ ਉਹਦੀ ਕਮਾਈ ਕਰ। ਸੰਤ ਬਾਬਾ ਗੁਰਮਹਿਲ ਸਿੰਘ ਜੀ ਖਾਲਸਾ ਜੀ ਨੂੰ ਕਿਸੇ ਨੇ ਪੁੱਛਿਆ ਵੀ ਨਾਮ ਜਪਣ ਦੀ ਜੋਤੀ ਦੱਸੋ। ਤੇ ਸੰਤ ਬਾਬਾ ਗੁਰਮਹਿਲ ਸਿੰਘ ਜੀ ਕਹਿਣ ਲੱਗੇ, ਵਾਹਿਗੁਰੂ 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 ਕਰੀ ਚੱਲੋ, ਤੇ ਪਰਮੇਸ਼ੁਰ ਸੁਣਦਾ ਹੈ, ਉਹ ਬੋਲਿਆ ਨਹੀਂ, ਉਹ ਵੇਖਦਾ ਵੀ ਹੈ। ਤੇ ਜਿਹੜੇ ਸਿਮਰਨ ਕਰਦੇ ਨੇ ਉਹਨਾਂ ਦੇ ਕੀਤੀ ਹੋਈ ਕਮਾਈ ਨੂੰ ਇੱਕ ਤਿਲ ਮਾਤਰ ਵੀ ਉਹ ਅਜਾਈ ਨਹੀਂ ਜਾਣ ਦਿੰਦਾ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਵੀ ਜ਼ਿਕਰ ਕੀਤਾ, ਲੱਗਾ ਤੇ ਲੱਗਾ ਰਹੋ, ਜੇ ਤੂੰ ਨਾਮ ਜਪਣ ਵਿੱਚ ਜੁੜਿਆ ਤੇ ਜੁੜਿਆ ਰਹੋ, ਨਾਮ ਜਪਦਾ ਰਹੋ, ਨਾਮ ਦੇ ਨਾਲੋਂ ਵਿਛੜੀ ਨਾ। ਤੇ ਸਤਿਗੁਰੂ ਜੀ ਕਹਿੰਦੇ, ਮਹਾਰਾਜ ਅਸੀਂ ਤੁਹਾਡੇ ਦਰ ਦੇ ਮੰਗਤੇ ਹਾਂ, ਤੁਹਾਡੇ ਸੇਵਕ ਹਾਂ, ਮਹਾਰਾਜ ਆਪ ਸਾਡੇ ਤੇ ਦਿਆਲੂ ਹੋ ਕੇ ਸਾਨੂੰ ਨਾਮ ਦੀ ਦਾਤ ਬਖਸ਼ਿਸ਼ ਕਰੋ ਜੀ। ਸਦਾ ਰਹੋ ਰੰਗ ਰਾਤਾ, ਮਹਾਰਾਜ ਅਸੀਂ ਸਦਾ ਹੀ ਆਪ ਜੀ ਦੇ ਅੰਗ ਪ੍ਰੇਮ ਵਿੱਚ ਰੱਤੇ ਰਹੀਏ, ਬਲਹਾਰਾ ਜਾਓ। ਸੱਚੇ ਪਾਤਸ਼ਾਹ ਜੀ ਕਹਿੰਦੇ, ਅਕਾਲ ਪੁਰਖ ਵਾਹਿਗੁਰੂ ਜੀ, ਮੈਂ ਆਪ ਜੀ ਤੋਂ ਬਲਿਹਾਰ ਕੁਰਬਾਨ ਜਾਂਦਾ, ਅੱਜ ਤੇਰੇ ਨਾਮ ਵਿੱਟ ਹੋ। ਇਹ ਸੱਚੇ ਵਾਹਿਗੁਰੂ ਜੀ ਆਪ ਜੀ ਦੇ ਨਾਮ ਤੋਂ ਕੁਰਬਾਨ ਜਾਂਦਾ, ਹਾਂ ਕੁਰਬਾਨੇ ਜਾਓ ਮਿਹਰਬਾਨਾ, ਹਾਂ ਕੁਰਬਾਨੇ ਜਾਓ, ਹਾਂ ਕੁਰਬਾਨੇ ਜਾਓ। ਤੇ ਮੈਂ ਕਹਿ ਲੈਣ ਜੋ ਤੇਰਾ ਨਾਮ, ਲੈਣ ਜੋ ਤੇਰਾ ਨਾਮ, ਤੇ ਮੈਂ ਕਿਹਾ ਸਤਿ ਕੁਰਬਾਨੇ ਜਾਓ। ਮਹਾਰਾਜ ਜਿਹੜੇ ਤੁਹਾਡਾ ਨਾਮ ਜਪਦੇ ਨੇ, ਨਾ ਸਿਮਰਨ ਭਜਨ ਕਰਦੇ ਨੇ, ਮੈਂ ਉਹਨਾਂ ਤੋਂ ਵੀ ਕੁਰਬਾਨ ਜਾਂਦਾ ਹਾਂ, ਤੁਹਾਡੇ ਤੋਂ ਵੀ ਬਲਿਹਾਰ ਜਾਂਦਾ ਹਾਂ, ਤੇ ਤੁਹਾਡੇ ਨਾਮ ਤੋਂ ਵੀ ਕੁਰਬਾਨ ਜਾਂਦਾ।
ਕਾਰਣ ਕਾਰਣ ਸਭਨਾ ਕਾ ਏਕੋ।
ਸੱਚੇ ਪਾਤਸ਼ਾਹ ਜੀ ਕਹਿੰਦੇ, ਭਾਈ ਸਾਰੇ ਕਾਰਨਾਂ ਦੇ ਕਰਨ ਨੂੰ ਇੱਕ ਮਾਲਕ ਵਾਹਿਗੁਰੂ ਪਰਮੇਸ਼ਵਰ ਹੈ, ਸਭਨਾ ਕਾ ਏਕੋ, ਸਾਰਿਆਂ ਦਾ ਇੱਕੋ ਹੀ ਮਾਲਕ ਹੈ ਪਰਮੇਸ਼ਵਰ। ਸੰਸਾਰ ਦੇ ਵਿੱਚ ਉਹਦੇ ਅਸੀਂ ਵੱਖਰੇ ਵੱਖਰੇ ਨਾਮ ਪਾਏ ਹੋਏ ਨੇ, ਕੋਈ ਕਿਸੇ ਨਾਮ ਨਾਲ ਉਹਨੂੰ ਪੁਕਾਰਦਾ ਹੈ, ਕੋਈ ਕਿਸੇ ਨਾਮ ਨਾਲ ਪੁਕਾਰਦਾ ਹੈ, ਪਰ ਹੈ ਉਹ ਇੱਕ ਹੈ। ਸਾਰੇ ਕਾਰਨਾਂ ਦੇ ਕਰਨ ਨੂੰ ਸਮਰੱਥ
ਅਵਰ ਨਾ ਦੂਜਾ ਕੋਈ।
ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਉਸ ਮਾਲਕ ਤੋਂ ਬਗੈਰ ਹੋਰ ਕੋਈ ਦੂਜਾ ਹੈ ਨਹੀਂ।
ਰਾਮ ਦੇ ਕੇ ਫਰਮਾਉਂਦੇ ਨੇ ਬਹੁਤੀ ਫੇਰ ਪਏ ਕਿਰਪਨ ਕੋ।
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਵਾਹਿਗੁਰੂ ਜੀ ਮੈਂ ਕਿਰਪਨ ਸੋਮ ਨੂੰ ਬਹੁਤ ਜ਼ਿਆਦਾ ਫੇਰੇ ਪਏ ਨੇ, ਭਾਵ 84 ਦੇ ਗੇੜ ਵਿੱਚ ਘੁੰਮ ਰਿਹਾ ਹਾਂ ਤੇ 84 ਦੇ ਗੇੜ ਵਿੱਚ ਘੁੰਮਦੇ ਹੋਏ ਕੱਢਣ ਵਾਸਤੇ ਆਪ ਜੀ ਦੇ ਦਾਨ ਦੀ ਲੋੜ ਹੈ। ਜਿਹਦੇ ਕੋਲ ਨਾਮ ਦੀ ਰਾਹਦਾਰੀ ਹੈ, ਜਿਹਦੇ ਕੋਲ ਨਾਮ ਦਾ ਲਾਇਸੈਂਸ ਹੈ, ਸੰਗਤ ਜੀ ਉਹਨੂੰ 84 ਦੇ ਗੇੜ ਵਿੱਚ ਵੀ ਪਾਇਆ ਜਾਂਦਾ, ਉਹਦਾ ਬਚਾਅ ਜਾਂਦਾ ਹੈ। ਇਸ ਕਰਕੇ ਸਤਿਗੁਰੂ ਵੀ ਕਹਿੰਦੇ ਨੇ ਬਹੁਤੇ ਫੇਰ ਪਏ ਕਿਰਪਨ ਕੋ। ਕਿਰਪਨ ਨਾਮ ਸੋਮ ਦਾ ਹੈ ਤੇ ਸੋਮ ਉਹਨੂੰ ਕਹਿੰਦੇ ਨੇ ਜਿਹਨੇ ਕਦੇ ਸੰਗਤ ਜੀ ਦਾਨ ਨਾ ਕੀਤਾ ਹੋਵੇ। ਇੱਕ ਪੈਸਾ ਵੀ ਉਹਦਾ ਆਪਣੇ ਪੱਲਿਓਂ ਦਾਨ ਕੀਤਾ ਹੋਵੇ ਉਹਨੂੰ ਕਹਿੰਦੇ ਨੇ ਸੋਮ ਹੈ। ਸੋਮ ਦੇ ਉੱਤੇ ਸਾਗੀ ਵੀ ਪਾਉਂਦੀ ਹੈ ਵੀ ਇੱਕ ਵਾਰੀ ਸੋਮ ਗੰਗਾ ਤੇ ਚਲੇ ਗਿਆ। ਬ੍ਰਾਹਮਣ ਨੇ ਕਿਹਾ ਕੋਈ ਦਾਨ ਕਰ, ਤੂੰ ਗੰਗਾ ਤੇ ਆਇਆ ਹੈ ਤੇ ਤੈਨੂੰ ਕੋਈ ਦਾਨ ਕਰਨਾ ਚਾਹੀਦਾ। ਕਹਿਣ ਲੱਗਾ ਮੇਰੇ ਕੋਲ ਹੈ ਕੁਛ ਨਹੀਂ, ਪਰ ਪੰਡਿਤ ਕਹਿਣ ਲੱਗਾ ਤੂੰ ਵਚਨ ਕਰ ਗਿਆ ਮੈਂ ਤੇਰੇ ਕੋਲ ਆਣ ਕੇ ਲੈ ਲਵਾਂਗਾ। ਇਹਨੇ ਇੱਕ ਧੇਲੇ ਦਾ ਵਚਨ ਕੀਤਾ, ਵਾਪਸ ਆਪਣੇ ਪਿੰਡ ਆ ਗਿਆ। ਹੁਣ ਪੰਡਿਤ ਨੇ ਇਹਦਾ ਐਡਰੈਸ ਲਿਆ ਹੋਇਆ ਸੀ, ਉਹ ਵੀ ਆ ਗਿਆ। ਤੇ ਜਦੋਂ ਉਹਨੇ ਆਣ ਕੇ ਆਵਾਜ਼ ਦਿੱਤੀ ਤੇ ਇਹਨੇ ਆਪਦੀ ਘਰਵਾਲੀ ਨੂੰ ਕਿਹਾ ਜਾ ਬਾਹਰ ਪੰਡਿਤ ਆਇਆ ਤੇ ਇਹਨੂੰ ਕਹੋ ਕਿ ਮੇਰਾ ਘਰਵਾਲਾ ਯਾਤਰਾ ਤੋਂ ਆਣ ਕੇ ਤੇ ਬਿਮਾਰ ਹੋ ਗਿਆ, ਤੇ ਫਿਰ ਆਵੇਗੇ। ਘਰਵਾਲੀ ਨੂੰ ਇਤਰਾ ਹੀ ਕਹਿ ਦਿੱਤਾ। ਸੰਗਤ ਜੀ ਆਖਿਰ ਜਦੋਂ ਪੰਡਿਤ ਦੂਜੀ ਵਾਰ ਫੇਰ ਆਇਆ ਉਹ ਵੀ ਲਾਲਚੀ ਸੀ, ਉਹਨੇ ਆਣ ਕੇ ਫਿਰ ਪਿੰਡਾਂ ਖੜਕਾ ਦਿੱਤਾ। ਫਿਰ ਆਪਦੀ ਘਰਵਾਲੀ ਨੂੰ ਕਹਿਣ ਲੱਗਾ ਵੀ ਜਾ ਉਹਨਾਂ ਨੂੰ ਕਹੋ ਵੀ ਮੇਰਾ ਘਰਵਾਲਾ ਚੜ੍ਹਾਈ ਕਰ ਗਿਆ ਵਾ। ਜਦੋਂ ਬੀਬੀ ਨੇ ਬਾਹਰ ਆਣ ਕੇ ਇਸ ਤਰ੍ਹਾਂ ਹੀ ਕਿਹਾ ਤੇ ਉਹ ਪੰਡਿਤ ਕਹਿਣ ਲੱਗਾ ਵੀ ਧੇਲੇ ਬਦਲੇ ਉਹਨੂੰ ਕਹੋ ਚੜ੍ਹਾਈ ਨਾ ਕਰ, ਵੀ ਧੇਲਾ ਤੇ ਇੱਕ ਹੀ ਹੈ ਨਾ, ਕਦੀ ਬਿਮਾਰ ਹੋ ਜਾਂਦਾ ਹੈ ਕਦੀ ਚੜ੍ਹਾਈ ਕਰ ਜਾਂਦਾ ਹੈ। ਸੋਮ ਦੀ ਐਸੀ ਹਾਲਤ ਹੈ ਸੰਗਤ ਜੀ, ਸੋਮ ਆਪਣੇ ਪੱਲਿਓਂ ਇੱਕ ਧੇਲਾ ਵੀ ਦੇਣ ਨੂੰ ਤਿਆਰ ਨਹੀਂ। ਤੇ ਸੱਚੇ ਪਾਤਸ਼ਾਹ ਵੀ ਕਹਿੰਦੇ ਪਰ ਜਿਹੜਾ ਸੋਮ ਨਾਮ ਦੀ ਤਰਪੇ ਨੂੰ ਸੋਮ ਹੈ, ਨਾਮ ਵੀ ਨਹੀਂ ਜਪਦਾ, ਸਿਮਰਨ ਭਜਨ ਵੀ ਨਹੀਂ ਕਰਦਾ, ਦਾਨ ਪੁੰਨ ਵੀ ਨਹੀਂ ਕਰਦਾ, ਫਿਰ ਉਹਨੂੰ ਬਹੁਤੇ ਫੇਰ ਪੈਂਦੇ ਨੇ, ਫਿਰ ਉਹ 84 ਦੇ ਗੇੜ ਵਿੱਚ ਭਰਮਦਾ ਹੈ। ਇਸ ਕਰਕੇ ਹਜ਼ੂਰ ਕਹਿੰਦੇ ਨੇ ਬਹੁਤੇ ਫੇਰ ਪਏ ਕਿਰਪਨ ਕੋ। ਸੱਚੇ ਪਾਤਸ਼ਾਹ ਮੈਂ ਕਿਰਪਨ ਸੋਮ ਨੂੰ ਬਹੁਤ ਲੰਮਾ ਸਮਾਂ ਹੋ ਗਿਆ ਫੇਰਿਆਂ ਵਿੱਚ ਪਿਆ ਨੂੰ,
ਆਪ ਕਿਸੇ ਕਿਰਪਾ ਕੀ ਜਾ
ਮਹਾਰਾਜ ਆਪ ਕਿਸ
ਦਰਸ਼ਨ ਦੇਹੋ ਆਪਣਾ।
ਮਹਾਰਾਜ ਆਪ ਦਇਆਲਤਾ ਦੇ ਘਰ ਵਿੱਚ ਆ ਕੇ ਆਪਣੇ ਸਰੂਪ ਦੇ ਦਰਸ਼ਨ ਦੀਦਾਰ ਬਖਸ਼ਿਸ਼ ਕਰੋ ਜੀ।
ਐਸੀ ਬਖਸ਼ ਕਰੀ ਜਾ,
ਮਹਾਰਾਜ ਐਸੀ ਬਖਸ਼ਿਸ਼ ਕਰ ਦਿਓ, ਆਪਣੇ ਸਰੂਪ ਦੇ ਦਰਸ਼ਨ ਵੀ ਦਿਓ, ਆਪਣੇ ਨਾਮ ਦੀ ਦਾਤ ਵੀ ਬਖਸ਼ਿਸ਼ ਕਰੋ, ਤਾਂ ਕਿ ਮੈਂ 84 ਦੇ ਗੇੜ ਤੋਂ ਬਚ ਸਕਾਂ।
ਭਣਤ ਨਾਨਕ ਭਰਮ ਪਟ ਖੋਲੇ,
ਸੱਚੇ ਪਾਤਸ਼ਾਹ ਵੀ ਭਣਤ ਉਚਾਰਨ ਕਰਦੇ ਨੇ। ਧੰਨ ਗੁਰੂ ਅਮਰਦਾਸ ਜੀ ਗੁਰੂ ਨਾਨਕ ਦੇ ਸਰੂਪ ਵਿੱਚ ਉਚਾਰਨ ਕਰਦੇ ਨੇ, ਭਰਮ ਪਟ ਖੋਲੇ। ਪਟ ਨਾਮ ਪਰਦਿਆਂ ਦਾ ਹੈ ਜੀ। ਪਟ ਨਾਮ ਤਖਤਿਆਂ ਦਾ ਵੀ ਹੈ, ਆਸਾ ਅੰਦੇਸਾ ਦੇ ਪਟ ਜੜੇ। ਆਸਾ ਤੇ ਅੰਦੇਸਾ ਦੇ ਦੋ ਇਹ ਤਖਤ ਇਹ ਜੜੇ ਹੋਏ ਨੇ। ਔਰ ਇਸੇ ਤਰ੍ਹਾਂ ਹੀ ਪੰਜ ਪ੍ਰਕਾਰ ਦਾ ਜਿਹੜਾ ਭਰਮ ਹੈ, ਪੰਜ ਪ੍ਰਕਾਰ ਦੇ ਭਰਮ ਦੇ ਪਰਦੇ ਪਏ ਹੋਏ ਨੇ। ਔਰ ਇਸੇ ਤਰ੍ਹਾਂ ਹੀ ਜਿਹੜੇ ਪੰਜ ਕੋਸ਼ ਨੇ, ਸਤਿਗੁਰੂ ਜੀ ਕਹਿੰਦੇ ਕਿ ਪੰਜ ਪ੍ਰਕਾਰ ਦੇ ਕੋਸ਼ ਕਹਿੰਦੇ ਪਰਦੇ ਨੇ। ਇਹ ਪੰਜ ਪ੍ਰਕਾਰ ਦੇ ਪਰਦੇ ਜੀਵ ਦੇ ਬਣ ਉੱਤੇ ਨੇ, ਇਸੇ ਕਰਕੇ ਹੀ ਇਹਦੇ ਅੰਦਰ ਅਗਿਆਨਤਾ ਦਾ ਹਨੇਰਾ ਹੈ। ਪਰ ਸਤਿਗੁਰੂ ਜੀ ਕਹਿੰਦੇ ਨੇ ਭਰਮ ਪਟ ਖੁੱਲੇ, ਜਦੋਂ ਉਹ ਭਰਮ ਦੇ ਪੰਜ ਪ੍ਰਕਾਰ ਦੇ ਕੋਚਾ ਦੇ ਪਰਦੇ ਖੁੱਲ ਗਏ,
ਗੁਰ ਪ੍ਰਸਾਦੀ ਜਾਣਿਆ,
ਗੁਰੂ ਦੀ ਕਿਰਪਾ ਨਾਲ ਫਿਰ ਪਰਮੇਸ਼ਵਰ ਨੂੰ ਆਪਣੇ ਅੰਦਰ ਹੀ ਜਾਣ ਲਿਆ ਕਿ ਮਾਲਕ ਮੇਰੇ ਅੰਦਰ ਹੈ। ਬਾਹਰ ਢੂੰਡਣ ਤੇ ਛੂਟ ਪਰੇ, ਗੁਰ ਘਰ ਹੀ ਮੈਂ ਦਿਖਾਇਆ ਥਾ। ਸੰਗਤ ਜੀ ਫਿਰ ਬਾਹਰ ਲੱਭਣ ਤੋਂ ਛੁੱਟ ਗਏ, ਹੁਣ ਬਾਹਰ ਲੱਭਣ ਦੀ ਲੋੜ ਨਹੀਂ ਪੈਂਦੀ, ਗੁਰੂ ਨੇ ਕਿਰਪਾ ਕਰਕੇ ਇਸ ਸਰੀਰ ਰੂਪੀ ਘਰ ਦੇ ਅੰਦਰੋਂ ਹੀ ਵਾਹਿਗੁਰੂ ਦੇ ਦਰਸ਼ਨ ਕਰਵਾ ਦਿੱਤੇ। ਜਾਣ ਲਿਆ ਕਿ ਉਹ ਸਾਡੇ ਅੰਦਰ
ਸਾਚੀ ਲਿਵ ਲਾਗੀ ਹੈ ਪਿੱਤਰ।
ਸੱਚੇ ਪਾਤਸ਼ਾਹ ਜੀ ਕਹਿੰਦੇ ਹੁਣ ਤਾਂ ਮਨ ਦੇ ਅੰਦਰ ਹੀ ਪਿੱਤਰ ਨਾਮ ਵੇਚਦਾ ਹੈ, ਮਨ ਦੇ ਵਿੱਚ ਹੀ, ਮਨ ਦੇ ਅੰਦਰ ਹੀ ਸੱਚੇ ਵਾਹਿਗੁਰੂ ਦੇ ਨਾਲ ਸਾਡੀ ਲਿਵ ਲੱਗੀ ਹੈ।
ਸਤਿਗੁਰ ਸੋ ਮਨ ਮੰਨਿਆ,
ਸਤਿਗੁਰੂ ਦੇ ਨਾਲ ਸਾਡਾ ਮਨ ਮੰਨ ਗਿਆ ਹੈ। ਸੰਗਤ ਜੀ, ਸਤਿਗੁਰੂ ਨਾਲ ਮਨ ਜੁੜ ਜਾਵੇ, ਮਨ ਮੰਨ ਜਾਵੇ, ਫਿਰ ਇਹ ਭਰਮ ਦੇ ਪਰਦੇ ਕੋਚਾ ਰੂਪੀ ਪਰਦੇ ਜਿਹੜੇ ਨੇ ਇਹ ਖੁੱਲ ਜਾਂਦੇ ਨੇ, ਤੇ ਜੀਵ ਪਰਮੇਸ਼ਵਰ ਨੂੰ ਆਪਣੇ ਅੰਦਰ ਹੀ ਅਨੁਭਵ ਕਰ ਲੈਂਦਾ ਹੈ। ਪਰ ਜਿੰਨਾ ਚਿਰ ਗੁਰੂ ਨਾਲ ਮਨ ਨਹੀਂ ਮੰਨਦਾ, ਉਹਨਾਂ ਚਿਰ ਇਹ ਜਿਹੜੇ ਪੜਦੇ ਨੇ ਇਹ ਨਹੀਂ ਖੋਲਦੇ। ਸਤਿਗੁਰੂ ਜੀ ਨੇ ਕਿਰਪਾ ਕੀਤੀ, ਸਤਿਗੁਰੂ ਨਾਲ ਮਨ ਮੰਨ ਗਿਆ, ਮਨ ਪਤੀਜ ਗਿਆ, ਤੇ ਸਤਿਗੁਰੂ ਨੇ ਕਿਰਪਾ ਕਰਕੇ ਸਾਡੇ ਅੰਦਰੋਂ ਪੰਜ ਪ੍ਰਕਾਰ ਦਾ ਭਰਮ, ਪੰਜ ਪ੍ਰਕਾਰ ਦੇ ਜਿਹੜੇ ਕੋਸ਼ ਪੜਦੇ ਸਨ ਉਹ ਦੂਰ ਕਰ ਦਿੱਤੇ, ਤੇ ਅਸੀਂ ਵਾਹਿਗੁਰੂ ਨੂੰ ਆਪਣੇ ਅੰਦਰ ਹੀ ਅਨੁਭਵ ਕਰ ਲਿਆ। ਸਾਨੂੰ ਵੀ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਪਾਈ ਇਸ ਤਰ੍ਹਾਂ ਬੇਨਤੀਆਂ ਕਰਨੀਆਂ ਚਾਹੀਦੀਆਂ ਨੇ, ਮਹਾਰਾਜ ਕਿਰਪਾ ਕਰੋ, ਸਾਨੂੰ ਵੀ ਬਹੁਤ ਲੰਮਾ ਸਮਾਂ ਹੋ ਗਿਆ ਹੈ ਮਾਰੇ ਗੇੜਿਆਂ ਵਿੱਚ ਪਿਆਂ, ਆਵਾਜੌਣ ਦੇ ਚੱਕਰ ਵਿੱਚ ਪਿਆਂ, ਕਈ ਜਨਮ ਭੈ ਕੀਟ ਪਤੰਗਾ, ਕਈ ਜਨਮ ਗੱਜ ਨੀਮ ਕੁਰੰਗਾ, ਕਈ ਜਨਮ ਪੰਖੀ ਸਰਪ, ਕਈ ਜਨਮ समा हो गया हुण साडे ते वी कृपा करो साडे अपने नाम की दात ते अपने सरूप दे साके आप दर्शन बख्शिश करो ताकि असी 84 दे गेड़ विचों निकल सकीए। ਇਹ ਸਤਿਗੁਰਾਂ ਨੇ ਪਾਵਨ ਸ੍ਰੀ ਮੁੱਖ ਵਾਕ ਦੇ ਅੰਦਰ ਆਪਾਂ ਨੂੰ ਉਪਦੇਸ਼ ਬਖਸ਼ਿਸ਼ ਕੀਤਾ। ਚੱਲ ਰਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਲੜੀਵਾਰ ਕਥਾ ਵੀ ਵਿਚਾਰ ਪਿਆਰ ਸਹਿਸ ਪ੍ਰਵਨ ਕਰੀਏ ਜੀ। ਰਾਮ ਕਲੀ ਮਹੱਲਾ ਪੰਜਵਾ ਐਸਾ ਪੂਰਾ ਗੁਰਦੇਵ ਸਹਾਈ। ਰਾਮ ਕਲੀ ਰਾਗ ਵਿੱਚ ਸਾਡੇ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਵੀ ਕਥਨ ਕਰਦੇ ਨੇ ਐਸਾ ਪੂਰਾ ਗੁਰਦੇਵ ਸਹਾਈ। ਗੁਰਦੇਵ ਅਕਾਲ ਪੁਰਖ ਵਾਹਿਗੁਰੂ ਅਤੇ ਪਰਮੇਸ਼ਵਰ ਸਰੂਪ ਸਤਿਗੁਰੂ ਜੀ ਜੋ ਇਸ ਤਰ੍ਹਾਂ ਪੂਰੇ ਹਨ ਉਹ ਸਾਡੀ ਹਰਤਾ ਤੇ ਸਹਾਇਤਾ ਕਰਦੇ ਹਨ।
ਜਾ ਕਾ ਸਿਮਰਨ ਬਿਰਥਾ ਨਾ ਜਾਈ।
ਜਿਸ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕੀਤਾ ਕਦੇ ਵਿਅਰਥ ਨਹੀਂ ਜਾਂਦਾ। ਸੰਗੋ ਜੀ ਸਿਮਰਨ ਭਾਵੇਂ ਥੋੜਾ ਸਮਾਂ ਕੀਤਾ ਜਾਵੇ ਪਰ ਉਹਦਾ ਵੀ ਫਲ ਜਿਹੜਾ ਨਾ ਉਹ ਬਹੁਤਾ ਮਿਲਦਾ ਹੈ। ਟੇਕ ਘੜੀ ਕੇ ਸਿਮਰਨ ਪਾਪੀ ਤਰੇ ਅਨੇਕ। ਰਾਜੇ ਜਨਕ ਨੇ ਇੱਕ ਘੜੀ ਵੀ ਸਿਮਰਨ ਕੀਤਾ ਤੇ ਉਸ ਸਿਮਰਨ ਦੇ ਬਦੌਲਤ ਅਨੇਕਾਂ ਪਾਪੀਆਂ ਦਾ ਉਧਾਰ ਹੋ ਗਿਆ। ਪ੍ਰਭੂ ਦਾ ਕੀਤਾ ਹੋਇਆ ਸਿਮਰਨ ਕਦੇ ਵੀ ਵਰਤਾ ਨਹੀਂ ਜਾਂਦਾ। ਪੁਰਾਤਨ ਸਮੇਂ ਜਦੋਂ ਅਖੰਡ ਪਾਠ ਸਾਹਿਬ ਕਿਤੇ ਕਿਤੇ ਰੰਗ ਹੁੰਦੇ ਸਨ ਸਾਰੇ ਪਿੰਡ ਨੇ ਸਾਰੇ ਇਲਾਕੇ ਦੀਆਂ ਸੰਗਤਾਂ ਨੇ ਜਾ ਕੇ ਸਰਵਣ ਕਰਨਾ ਤੇ ਸੰਗਤ ਦੀ ਜਿਵੇਂ ਜਿਵੇਂ ਵਾਧਾ ਹੋ ਗਿਆ ਹੁਣ ਅਖੰਡ ਪਾਠ ਭਾਵੇਂ ਅਰਥਾਤ ਹੋਣ ਲੱਗ ਪਏ ਸੁਣਨ ਵਾਲਾ ਕੋਈ ਵੀ ਨਹੀਂ। ਸਤਿਗੁਰਾਂ ਨੇ ਸਹਿਜ ਪਾਠ ਵੀ ਮਰਯਾਦਾ ਆਰੰਭ ਕੀਤੀ ਉਸ ਤੋਂ ਉਪਰੰਤ ਅਖੰਡ ਪਾਠ ਦੀ ਮਰਯਾਦਾ ਆਰੰਭ ਹੋਈ। ਹੁਣ ਅਸੀਂ ਇਹ ਵੀ ਮਰਯਾਦਾ ਛੱਡ ਦਿੱਤੀ ਇਹ ਸੌਖਾ ਜਿਹਾ ਤਰੀਕਾ ਲੱਭ ਲਿਆ ਕਿ ਕੋਈ ਪੁਰਾਣੀ ਚੜ੍ਹਾਈ ਕਰ ਜਾਵੇ ਤੇ ਉੱਥੇ ਸੁਖਮਨੀ ਸਾਹਿਬ ਲਈ ਪਾਠ ਕਰਾ ਲਓ। ਗੱਲ ਵੀ ਠੀਕ ਹੈ ਵੀ ਇਹਨੇ ਕਿਹੜਾ ਐਡਾ ਬਹੁਤਾ ਸਿਮਰਨ ਕੀਤਾ। ਸੰਗਤ ਜੀ ਗੁਰੂ ਕੀ ਬਾਣੀ ਵੱਧ ਤੋਂ ਵੱਧ ਸਰਵਣ ਕਰਨੀ ਪੜ੍ਹਨੀ ਵਿਚਾਰਨੀ ਇਹਦਾ ਬਹੁਤ ਵੱਡਾ ਲਾਭ ਹੈ। ਦਸ ਦਸ ਦਿਨ ਸਹਿਜ ਪਾਠ ਸਰਵਣ ਕਰਨਾ ਸਾਰੇ ਪਰਿਵਾਰ ਨੂੰ ਬੈਠ ਕੇ ਇਹ ਮਰਯਾਦਾ ਖਤਮ ਹੋ ਗਈ ਹੈ। ਹੁਣ ਅਸੀਂ ਘੰਟ ਪਾਠ ਵੀ ਰਖਾਇਆ ਹੋਵੇ ਤੇ ਪਰਿਵਾਰ ਜਿਹੜਾ ਉਹ ਸਾਰਾ ਰੁਝੇਵਿਆਂ ਦੇ ਵਿੱਚ ਹੀ ਰੁੱਝਾ ਹੁੰਦਾ। ਕੋਈ ਕਿਸੇ ਪਾਸੇ ਨਿਕਲ ਜਾਂਦਾ ਕੋਈ ਕਿਸੇ ਪਾਸੇ ਨਿਕਲ ਜਾਂਦਾ। ਬਾਣੀ ਸਰਵਣ ਕਰਨ ਦਾ ਸਾਡੇ ਕੋਲ ਸਮਾਂ ਹੀ ਨਹੀਂ। ਪਰ ਸਤਿਗੁਰੂ ਜੀ ਕਹਿੰਦੇ ਨੇ ਗੁਰਦੇਵ ਅਕਾਲ ਪੁਰਖ ਵਾਹਿਗੁਰੂ ਤੇ ਵਾਹਿਗੁਰੂ ਦੇ ਸਰੂਪ ਗੁਰੂ ਸਾਹਿਬ ਜੀ ਸਾਡੇ ਸਹਾਇਕ ਨੇ ਜਿਨ੍ਹਾਂ ਦਾ ਸਿਮਰਨ ਕੀਤਿਆਂ ਸਿਮਰਨ ਵਰਤਾ ਨਹੀਂ ਜਾਂਦਾ ਇਹਦਾ ਫਲ ਜ਼ਰੂਰ ਮਿਲਦਾ।
ਰਹਾਉ ਵਿਸਰਾਮ ਦੇ ਕੇ ਪ੍ਰਭਾਉਂਦੇ ਦੇ ਅਰਸਨ ਪੇਖਤ
ਸਾਹਿਬ ਜੀ ਦੇ ਦਰ ਚੜ ਵੇਖਦਿਆਂ ਹੀ ਸੰਗਤ ਦੇ ਪਾਪ ਕੱਟੇ ਜਾਂਦੇ ਨੇ, ਜੀਵ ਦੇ ਆਨੰਦਿਤ ਹੋ ਜਾਂਦਾ।
ਰਾਕੀ ਧੂਰ ਕਾਟਾ ਜਮ ਜਾਲ,
ਜਿਸ ਗੁਰੂ ਸਾਹਿਬ ਜੀ ਦੇ ਪਾਵਨ ਚਰਨਾਂ ਦੀ ਜਿਹੜੀ ਧੂੜੀ ਹੈ ਸੰਗਤ ਜੀ, ਉਹ ਜਮਾਂ ਦਾ ਜਾਲ ਕੱਟ ਦਿੰਦੀ ਹੈ। ਗੁਰੂ ਦੇ ਚਰਨਾਂ ਵਿੱਚ ਆ ਕੇ ਤੇ ਸਾਨੂੰ ਕੀ ਪ੍ਰਾਪਤ ਕਰਨਾ ਚਾਹੀਦਾ? ਗੁਰੂ ਦੇ ਚਰਨਾਂ ਦੀ ਧੂੜ, ਧੂੜ ਤੋਂ ਭਾਵ ਹੈ ਨਿਮਰਤਾ। ਗੁਰੂ ਦੇ ਚਰਨਾਂ ਵਿੱਚ ਆ ਕੇ ਵੀ ਜੇ ਸਾਡੇ ਅੰਦਰ ਨਿਮਰਤਾ ਨਾ ਆਈ ਤੇ ਜਮਾਂ ਦਾ ਜਾਲ ਨਹੀਂ ਕੱਟਿਆ ਜਾਵੇਗਾ। ਜਮਾਂ ਦਾ ਜਾਲ ਤਾਂ ਹੀ ਕੱਟਿਆ ਜਾਵੇਗਾ ਜੇ ਗੁਰੂ ਦੇ ਚਰਨਾਂ ਵਿੱਚ ਆ ਕੇ ਗੁਰੂ ਦੇ ਚਰਨਾਂ ਦੀ ਧੂੜੀ ਪ੍ਰਾਪਤ ਕਰਾਂਗੇ, ਨਿਮਰਤਾ ਪ੍ਰਾਪਤ ਕਰਾਂਗੇ, ਫਿਰ ਜਮਾਂ ਦਾ ਜਾਲ ਕੱਟਿਆ ਜਾਵੇਗਾ।
ਚਰਨ ਕਮਲ ਬਸੇ ਮੇਰੇ ਮਨ ਕੇ,
ਗੁਰੂ ਸਾਹਿਬ ਜੀ ਦੇ ਅਕਾਲ ਪੁਰਖ ਵਾਹਿਗੁਰੂ ਦੇ ਸ਼ਬਦ ਰੂਪੀ ਚਰਨ ਕਮਲ ਮੇਰੇ ਮਨ ਵਿੱਚ ਵਸ ਗਏ।
ਕਾਰਜ ਸਵਾਰੀ ਸਗਲੇ ਤਨ ਕੇ,
ਸਤਿਗੁਰਾਂ ਨੇ ਕਿਰਪਾ ਕੀਤੀ ਜਿੰਨੇ ਵੀ ਸਰੀਰ ਕਰਕੇ ਕਾਰਜ ਕਰਨੇ ਸਨ ਉਹ ਸਤਿਗੁਰੂ ਨੇ ਆਪ ਕਿਰਪਾ ਕਰਕੇ ਸਵਾਰ ਦਿੱਤੇ।
ਰਾਖਾ ਮਸਤਕ ਰਾਖਾ ਹੱਥ,
ਗੁਰੂ ਸਾਹਿਬ ਜੀ ਜੇ ਤੇ ਮੱਥੇ ਤੇ ਹੱਥ ਰੱਖਦੇ,
ਸਭ ਮੇਰੂ ਅਨਾਥ ਕੋ ਨਾਥ,
ਸੰਗਤ ਜੀ ਮੇਰਾ ਪ੍ਰਭੂ ਅਨਾਥਾਂ ਦਾ ਨਾਥ ਬਾਲਕ ਹੈ।
ਮਦਦ ਉਧਾਰਨ ਕਿਰਪਾ ਨਿਧਾਨ,
ਇਹ ਵਾਹਿਗੁਰੂ ਕਿਰਪਾ ਦਾ ਖਜ਼ਾਨਾ ਹੈ ਤੇ ਪਾਪੀਆਂ ਦਾ ਉਧਾਰ ਕਰਨ ਵਾਲਾ ਹੈ। ਭਗਤ ਰਵਿਦਾਸ ਜੀ ਨੇ ਇਸੇ ਕਰਕੇ ਕਿਹਾ ਨਾ, ਜਾਉ ਪੈ ਆਪਣਾ ਪਾਪ ਕਰੰਤਾ ਆਹੇ ਅਨੰਤਾ, ਪਤਿਤ ਪਾਵਨ ਨਾਮ ਕੈਸੇ ਅੰਤਾ। ਇਹ ਅਕਾਲ ਪੁਰਖ ਵਾਹਿਗੁਰੂ ਜੀ, ਜੇ ਅਸੀਂ ਪਾਪ ਨਾ ਕਰਦੇ ਤੇ ਤੁਹਾਨੂੰ ਕਿਸੇ ਨੇ ਪਤਿਤ ਪਾਵਨ ਨਹੀਂ ਸੀ ਕਹਿਣਾ, ਇਹ ਤੁਹਾਡਾ ਨਾਮ ਨਹੀਂ ਸੀ ਹੋਣਾ ਸੰਸਾਰ ਵਿੱਚ। ਜੇ ਅਸੀਂ ਪਾਪ ਕੀਤੇ ਤੇ ਆਪ ਜੀ ਦਾ ਨਾਮ ਪੈ ਗਿਆ ਪਤਿਤ ਪਾਵਨ, ਤੇ ਸਤਿਗੁਰੂ ਜੀ ਕਹਿੰਦੇ ਕਿਰਪਾ ਦਾ ਖਜ਼ਾਨਾ ਵਾਹਿਗੁਰੂ ਪਰਮੇਸ਼ਵਰ ਪਾਪੀਆਂ ਦਾ ਉਧਾਰ ਕਰਨ ਵਾਲਾ।
ਸਦਾ ਸਦਾ ਜਾਈਆ ਕੁਰਬਾਨ,
ਸਦੀਵ ਕਾਲ ਭਾਈ ਉਹਦੇ ਤੋਂ ਕੁਰਬਾਨ, ਉਧਾਰ ਨੂੰ ਫੇਰ ਦੇ ਜਾਈਏ।
ਨਿਰਮਲ ਮੰਤ ਦੇ ਜਿਸ ਦਾਨ,
ਗੁਰੂ ਸਾਹਿਬ ਦੀ ਕਿਰਪਾ ਕਰਕੇ ਜਿਨ੍ਹਾਂ ਨੂੰ ਨਿਰਮਲ ਪਵਿੱਤਰ ਵਾਹਿਗੁਰੂ ਗੁਰ ਮੰਤਰ ਦਾ ਦਾਨ ਦਿੰਦੇ ਨੇ,
ਜਿਹੜੇ ਬੇਕਾਰ ਬਿਨਸਾ ਅਭਿਮਾਨ,
ਸੰਗਤ ਜੀ ਉਹ ਫਿਰ ਬੇਕਾਰਾਂ ਨੂੰ ਛੱਡ ਦਿੰਦੇ ਨੇ, ਮਾੜੇ ਕਰਮ ਜਿਹੜੇ ਨੇ ਉਹਨਾਂ ਨੂੰ ਤਿਆਗ ਦਿੰਦੇ ਨੇ। ਗੁਰੂ ਕਿਰਪਾ ਕਰਕੇ ਜਿਹਨਾਂ ਨੂੰ ਪਵਿੱਤਰ ਵਾਹਿਗੁਰੂ ਗੁਰੂ ਸ਼ਬਦ ਦਾ ਦਾਨ ਦਿੰਦੇ ਨੇ, ਇਹ ਵੀ ਉਹਦੀ ਕਿਰਪਾ ਹੋਵੇ, ਫਿਰ ਵਾਹਿਗੁਰੂ ਗੁਰਮੰਤਰ ਦੀ ਪ੍ਰਾਪਤੀ ਹੁੰਦੀ ਹੈ। ਸਤਿਗੁਰੂ ਰਹਿਮਤ ਕਰਨ ਪਾਉਣ ਤੇ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਮਰਯਾਦਾ ਬੜਾ ਦਿੱਤੀ ਕਿ ਜੋ ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰੇਗਾ, ਪੰਜ ਪਿਆਰੇ ਉਹਨੂੰ ਗੁਰਮੰਤਰ ਦੀ ਦਾਤ ਬਖਸ਼ਿਸ਼ ਕਰਨਗੇ। ਵਾਹਿਗੁਰੂ ਗੁਰਮੰਤਰ ਹੈ ਜਾਂ ਭਾਵੇਂ ਕੋਈ, ਸੰਗਤ ਜੀ ਵਾਹਿਗੁਰੂ ਗੁਰਮੰਤਰ ਹੈ, ਜਿਹੜਾ ਵਾਹਿਗੁਰੂ ਗੁਰਮੰਤਰ ਦਾ ਜਾਪ ਕਰਦਾ ਹੈ ਉਹਦੇ ਅੰਦਰ ਉਹ ਹੰਗਤਾ ਮੰਗਤਾ ਜਿਹੜੀ ਹੈ ਇਹ ਨਿਵਰਤ ਹੋ ਜਾਂਦੀ ਹੈ। ਤਜੇ ਬੇਕਾਰ ਬਿਨਸੈ ਅਭਿਮਾਨ, ਇਹ ਵਿਕਾਰਾਂ ਨੂੰ ਛੱਡ ਦਿੰਦਾ ਜਿਹੜਾ ਵਾਹਿਗੁਰੂ ਗੁਰਮੰਤਰ ਦਾ ਅਭਿਆਸੀ ਹੈ, ਤੇ ਉਹਦੇ ਅੰਦਰ ਅਭਿਮਾਨ ਜਿਹੜਾ ਇਹ ਵੀ ਨਿਵਰਤ ਹੋ ਜਾਂਦਾ।
ਪਾਈਆ ਸਾਧਕਾ ਸੰਗ।
ਸੱਚੇ ਪਾਤਸ਼ਾਹ ਵੀ ਕਹਿੰਦੇ ਸਾਧੂਆਂ ਦੀ ਸੰਗਤ ਵਿੱਚ ਰਲ ਕਰਕੇ ਅਥਵਾ ਸਾਧ ਸੰਗਤ ਨਾਲ ਮਿਲ ਕੇ ਇੱਕ ਵਾਹਿਗੁਰੂ ਨੂੰ ਚੇਤੇ ਕਰੀਏ ਜੀ।
ਪਾਪ ਬਿਨਾਸੇ ਨਾਮ ਕਾ ਰੰਗ।
ਜਦੋਂ ਸਾਡਾ ਨਾਮ ਨਾਲ ਪ੍ਰੇਮ ਪੈ ਗਿਆ, ਰੰਗ ਨਾਮ ਪ੍ਰੇਮ ਦਾ ਹੈ। ਸੰਗਤ ਜੀ, ਨਾਮ ਨਾਲ ਪ੍ਰੇਮ ਪੈ ਗਿਆ ਫਿਰ ਪਾਪ ਬਿਨਾਸੇ, ਫਿਰ ਜਿਹੜੇ ਸਾਡੇ ਕੀਤੇ ਹੋਏ ਪਾਪ ਨੇ ਉਹ ਨਿਵਰਤ ਹੋ ਜਾਣਗੇ।
ਪਰਮੇਸ਼ੁਰ ਸਗਲ ਨਿਵਾਸ।
ਗੁਰੂ ਅਤੇ ਪਰਮੇਸ਼ੁਰ ਸੰਗਤ ਜੀ ਇੱਕੋ ਰੂਪ ਨੇ। ਸਤਿਗੁਰਾਂ ਨੇ ਜ਼ਿਕਰ ਕੀਤਾ ਹੈ ਗੁਰ ਪਰਮੇਸ਼ੁਰ ਏਕੋ ਜਾਨ। ਗੁਰੂ ਪਰਮੇਸ਼ੁਰ ਰੂਪ ਹੈ ਤੇ ਪਰਮੇਸ਼ੁਰ ਗੁਰੂ ਰੂਪ ਹੈ, ਇਹਨਾਂ ਦੇ ਵਿੱਚ ਅੰਤਰ ਨਹੀਂ ਜਾਣਨਾ। ਤੇ ਸਤਿਗੁਰੂ ਜੀ ਕਹਿੰਦੇ ਗੁਰ ਪਰਮੇਸ਼ੁਰ ਸਗਲ ਨਿਵਾਸ।
ਗੁਰੂ ਤੇ ਪਰਮੇਸ਼ੁਰ ਦਾ ਸਾਰੀਆਂ ਤਾਵਾਂ ਤੇ ਨਿਵਾਸ ਹੈ।
ਕੋਈ ਐਸੀ ਜਗ੍ਹਾ ਨਹੀਂ ਜਿੱਥੇ ਗੁਰੂ ਪਰਮੇਸ਼ਰ ਨਾ ਵਸਿਆ ਹੋਵੇ।
ਘਾਟ ਘਾਟ ਰਵ ਰਹਿਆ ਗੁਣਤਾਸ।
ਗੁਣਾਂ ਦਾ ਖਜ਼ਾਨਾ ਵਾਹਿਗੁਰੂ ਪਰਮੇਸ਼ਰ ਸਾਰੇ ਸਰੀਰਾਂ ਦੇ ਵਿੱਚ ਰਵ ਰਿਹਾ ਹੈ। ਸਾਰੇ ਸਰੀਰਾਂ ਦੇ ਵਿੱਚ ਹੀ ਭਰਪੂਰ ਹੋ ਰਿਹਾ ਸੰਗਤ ਜੀ, ਭਾਵੇਂ ਉਹ ਸਰੀਰ ਮਨੁੱਖ ਦਾ ਹੈ, ਭਾਵੇਂ ਪਸ਼ੂ ਪੰਛੀ ਦਾ ਹੈ, ਕਿਉਂਕਿ ਉਹ ਸਾਰਿਆਂ ਦੇ ਵਿੱਚ ਹੀ ਰਵਿਆ ਹੋਇਆ ਹੈ। ਘੱਟ ਘੱਟ ਮੈਂ ਅਰਜੀ ਵਸਿਆ ਸੰਤਨ ਕਹੋ ਪੁਕਾਰ, ਉਹ ਸਾਰਿਆਂ ਦੇ ਵਿੱਚ ਹੀ ਵਸਦਾ।
ਦਰਸ ਦੇਹੇ ਭਾਰੋ ਪ੍ਰਭਿਆਸ।
ਸੱਚੇ ਪਾਤਸ਼ਾਹ ਜੀ ਬੇਨਤੀ ਕਰਦੇ ਜੀ, ਮਹਾਰਾਜ ਮੈਂ ਇਹ ਆਸ ਧਾਰਨ ਕੀਤੀ ਹੋਈ ਹੈ ਕਿ ਆਪ ਕਿਰਪਾ ਕਰਕੇ ਦਰਸ਼ਨ ਦੀਦਾਰ ਬਖਸ਼ਿਸ਼ ਕਰੋਗੇ।
ਨਿਤ ਨਾਨਕ ਚਿਤ ਗਾ ਸੱਚ ਅਰਦਾਸ।
ਹਜ਼ੂਰ ਕਹਿੰਦੇ ਨੇ ਵਾਹਿਗੁਰੂ ਮੈਂ ਨਿਤਾ ਪ੍ਰਤੀ ਇਹ ਚਿਤ ਬਦਾ ਹਾਂ ਕਿ ਆਪ ਜੀ ਦਰਸ਼ਨ ਦੀਦਾਰ ਹੋ ਜਾਣ, ਇਹੀ ਮੇਰੇ ਆਸ ਹੈ। ਲੰਮੀ ਉਡੀਕ ਕਰਕੇ ਬੈਠਾ ਹੋਇਆ ਹਾਂ ਤੇ ਸੱਚੇ ਪਾਤਸ਼ਾਹ ਇਹੀ ਮੇਰੀ ਅਰਦਾਸ ਬੇਨਤੀ ਹੈ ਵਾਰ ਵਾਰ, ਆਪ ਜੀ ਇਹ ਦਰਸ਼ਨਾਂ ਦੀ ਪਿਆਸ ਰੱਖ ਕੇ ਤਾਂ ਰੱਖ ਕੇ ਹੀ ਮੈਂ ਆਪ ਜੀ ਨੂੰ ਚਿਤਵਦਾ ਹਾਂ, ਚੇਤੇ ਕਰਦਾ ਹਾਂ। ਜਿਵੇਂ ਬਾਬਾ ਫਰੀਦ ਜੀ ਨੇ ਜ਼ਿਕਰ ਕੀਤਾ, ਇਹ ਦੋ ਨੈਣਾ ਮਤ ਛੋਹੋ ਪਿਆਰ ਦੇਖਣ ਕੀ ਆਸ। ਅਜੇ ਵੀ ਪਤੀ ਪਰਮੇਸ਼ਰ ਵਾਹਿਗੁਰੂ ਨੂੰ ਦੇਖਣ ਦੀ ਆਸ ਹੈ। ਐ ਭਾਵ ਤੁਸੀਂ ਮੇਰੀਆਂ ਅੱਖਾਂ ਨੂੰ ਕੁਛੜਾ ਕਿਉਂ ਜੇ। ਸਤਿਗੁਰੂ ਰਹਿਮਤ ਕਰਨ ਅਸੀਂ ਵੀ ਉਹਦੇ ਦਰਸ਼ਨ ਦੇ ਦੀਦਾਰ ਕਰਨ ਦੀ ਆਸ ਨਿਤਾ ਪ੍ਰਤ ਚਿਤ ਵਧੇ ਰਹੀਏ ਤਾਂ ਸਾਡੇ ਤੇ ਵੀ ਉਹ ਕਿਰਪਾ ਕਰੇਗਾ। ਇਹ ਸਤਿਗੁਰਾਂ ਨੇ ਚੱਲ ਰਹੀ ਲੜੀ ਵਾਰ ਕਥਾ ਦੇ ਵਿੱਚੋਂ ਪਾਵਨ ਸ਼ਬਦ ਦੀ ਵਿਚਾਰ ਆਪਾਂ ਨੂੰ ਬਖਸ਼ਿਸ਼ ਕੀਤੀ ਹੈ। ਸਤਿਗੁਰਾਂ ਦਾ ਕੁਰਤਾਨ ਕੋਰ ਸ਼ੁਕਰ ਆਪ ਆਈਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਗੁਰੂ ਸ਼ਬਦ ਦੇ ਵਿਚਾਰ ਕਰਦਿਆਂ ਬੇਅੰਤ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ। ਸਤਿਗੁਰੂ ਗੁਰੂ ਕੀ ਸੰਗਤ ਬਖਸ਼ਣ ਯੋਗ ਹੈ ਜੀ।
ਗੁਰ ਪਰਮੇਸ਼ੁਰ ਸਗਲ ਨਿਵਾਸ। ਘਾਟ ਘਾਟ ਰਵ ਰਹਿਆ ਗੁਣਦਾਸ। ਦਰਸ਼ਨ